जन्मं नेत नेत कथंत वेदा ऊच मूच अपार गोविंदा बसंत साध हृदयंग बसंत साध हृदयंग अच्युत बजंत नानक वड भागी है उद्यान बसनंग संसारं सनबंदी सुवान स्याल खर है बिकम स्थान मन मोह मद्रं महा असाद पंच तस्कर कीत मोह पै परम परमण अहंग फांस तीखण कठन है पावक तो असाद कोरं अगम तीर नह लंगन है पज साध संग गोपाल नानक हर चरण शरण उधरन कृपा कृपा करंत गोविंद गोपाल सगलं रोग खंडन है साध संगेण गुण रमंत नानक शरण पूरन परमेश्वर है साध संगेण गुण रमंत नानक शरण पूरन परमेश्वर है वाहिगुरु जी का खालसा वाहिगुरु जी की फतेह। परम सम्मान योग जुग जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे सत्संगी जनों आप जी ने बड़े प्यार दे नाल सतगुरां दी पावन पवित्र इलाही गुरबाणी दा रस भिन्ना कीर्तन सरवण कीता है जी। सतगुरु गुरु पंचम पातशाह जी महाराज जिन्हां दे पावन पवित्र श्लोकां दी विचार गुरु कृपा नाल आपां रोजाना कर रहे हां, सतगुरु बख्शिश करन अज भी अंदर दी एकाग्रता बख्श के श्रद्धा भावना विच अपने इन्हां पावन पवित्र श्लोकां दी विचार करा लैन। साहिब श्री गुरु पंचम पिता महाराज जी ने अज दे इस पहले श्लोक दे अंदर निर्गुण स्वरूप उस प्रभु दे बारे असानू उपदेश दृढ़ कराया है। सतगुरु गुरु ग्रंथ साहिब जी दी अमृतमई बाणी विच सरगुण ते निर्गुण दोनां दी गल कीती गई। सतगुरु महाराज कहिंदे ने जिवें असाडा शरीर है यह सानू बिल्कुल दिस रहा है अस्थूल रूप विच, यह मानो जिवें एक सरगुणता होवे ते जो इस दे अंदर परमेश्वर दी शक्ति, जो परमेश्वर दी सत्या, जो मालक दी कृपा ते काम कर दिए, उस अदृश्य ताकत नूं सतगुरु ने निर्गुण भी कह दिता है। धन गुरु ग्रंथ साहिब महाराज कहिंदे ने कि उस प्रभु दा कोई रूप नहीं, निर्गुण स्वरूप दी गल करदिआं उस दा कोई रंग नहीं। गुरु पंचम पिता कह रहे ने ओ किते शंख पकड़ के नहीं खलोता, उन्हें किते चक्र धारण नहीं कीता होया, ओ किते गदा पकड़ के नहीं खलोता, ओदा ना रंग काला है। साहब जी की अमृतमई बाणी जदो असी पढ़ने हाँ, जाप साहब दे पहले छंत विच ही मेरे गुरदेव ने उस निर्गुण प्रभु जी की उस्तत की है। साहब सच्चे पिता धन गुरु कलगी वाले पातशाह जी का वचन है, चक्र चिहन अर वर्ण जात अर पात नहन जैं। पहला शांति उस निर्गुण की उस्तत दा, चक्र चिहन ओदे कोई चक्र चिन्ह नहीं, जिमें उदाहरण के तौर पर उन्हें तीर कमान नहीं धारण किया, ना कि कोई तलवार पकड़ के खलोता है। साहब कहिंदे ओदा जिमें साडियां हत्थां दियां तलियां दे उपर कोई चिन्ह ने, उस परम पिता परमेश्वर प्रभु का कोई भी चिन्ह नहीं हैगा। चक्र चिन्ह अर वरण, वरण का अर्थ रंग, उस प्रभु का रंग भी कोई नहीं। चक्र चिन्ह अर वरण जात, ते उस दी जात भी कोई नहीं। साहब कहिंदे ने अरपात नहिन जाए, ना ओदी कोई जात है, ना वो खत्रिए, ना ब्राह्मण है, ना शूद है, ना वैश है, ना ओदी कोई गोत है। चक्र चिन्ह अर वरण जात अर पात नहिन जें। साहब कहिंदे ने रूप रंग अर रेख भेख को कह ना सकत कहें, ओदे रूप नूं ओदे रंग नूं ते उन्हें भेख कोई नहीं पाया। वो अपेख है, ओदे तन ते कोई पीले वस्त्र नहीं, उस प्रभु दे तन ते कोई लाल वस्त्र नहीं, उस प्रभु ने अपने तन ते किते कोई नीले वस्त्र नहीं पाए। निर्गुण की बात करदे साहब कह रहे ने रूप रंग अर रेख भेख को कह न सकत कहें, ओदे रूप नू कौन बयान करेगा। अगे कहन लगे अचल मूरत, अचल मूरत दरते जड़ा चलाए मान नहीं, हर जीव जिहड़ा वो चलाए मान है, जिदा जन्म होया ओदी मौत अवश्य, ओ मेरा परम पिता परमेश्वर अचल मूर्त, वो चलाए मान नहीं, एक थां ते अडोल है। अचल मूर्त अनुभव प्रकाश, ते ओनू किसे तो प्रकाश उधारा नहीं लेना पैंदा, ओदा अपना प्रकाश है। साहब जी कह रहे ने अचल मूर्त अनुभव प्रकाश अमितोज कहिजै, ये दो शब्दां नाल बनिया, एक अमित ते नाल ओज। ओज दा अर्थ हुंदा ताकत बल, अमित दा अर्थ है अमिणवा, अमित दा अर्थ है जिदी ताकत नूं मापिया ही नहीं जा सकदा। उस परम पिता परमेश्वर दी जिथे अचलत है, जिथे ओ चलाए मान नहीं स्थिर रहण वाला है, उथे ओदे अंदर इन्नी कु शक्ति इन्नी कु ताकत है, उस परम पिता परमेश्वर की शक्ति का भी कोई अनुमान नहीं ला सकता।
अचल मूर्त अनुभव प्रकाश साहब कहने अमितोज कही जय कोट इंद्र इंद्राण शाह शहान गणी जय त्रै भवन महीप इन्नी कु ताकत वाला मेरे दाता तिना भवना दे राजे महीप दा अर्थ सुल्तान त्रै भवन महीप सुर नर असुर सुर दा अर्थ देवते नर दा अर्थ मनुख असुर दा अर्थ दैत त्रै भवन महीप सुर नर असुर नेत नेत बंत्रिन कैत तब सर्व नाम कथा कवन तेरे सारे नावा नू कौन बयान कर सकदा है करम नाम बरनत सुमत करम नाम दर ते तेरे कमां नू देख के बरनत दर ते वर्णन कर दिता सुमत दर ते सियाणे लोकां ने तेरे पूरे नावा नू कोई बयान नहीं कर सकदा पर जेड़ा जेड़ा तेरा किसे ने कम देखिया तेनू उसे नाम दे नाल पुकारन लग पे किसे ने देखिया तू धरती दी पालना करने तेरा काम है धरती नू पालना ते उहने गोपाल कह दिता किसे ने तकिया तू धरती नू सहारा दे बैठा उहने गोबिंद कह दिता किसे ने देखिया तू गरीबां नू प्यार करना मैं अर्ज कर रहा तब सर्ब नाम कथा कवन कर्म नाम बरना समत किसे ने देखिया तू गरीबां नू प्यार करना उहने दीन दयाल कह दिता किसे ने तकिया तू पापियां नू पवित्र करना उन्हें तेनू पतत पावन कह दिता मेरे दाता किसे ने तकिया तू डुबदे हुए लोगां दी नैया पार करन देना तेनू तरन तारन कह दिता किसे ने देखिया तू सब नू बनाउन वाला है तेनू करन कारण कह दिता मुकदी गल की सियाणे लोगां ने तेरे कम्मां नू देख के तेरे नाम रख लै असल विच तेरे पूरे नाम नू कोई बयान कर ही नहीं सकदा सतगुरु कह रहे ने ओदा अज किन्ने कोई चक्कर नहीं कोई चिन्ह नहीं उन्हें कोई संख कोई बंसरी नहीं पकड़ी धन गुरु ग्रंथ साहब की बाणी भी जदों असी जाप साहब का पाठ करने हैं ना निर्गुण की बात मेरे कलगी वाले ने बड़ी कीती है जाप साहब अंदर जदों हजूर दा सी बचन पढ़ने नाम ठाम ना जात जाकर रूप रंग ना रेख आद पुरख आधार मूर्त आजोन आद अशेख देश और ना पेश जाकर रूप रेख ना राग जतर ततर दिशा विशा होए फैलो अनुराग जदो निर्गुण दी गल करदा है मेरा साहब ते उदो आखदा है ना पोत्र है ना पुत्र है ना छत्र है ना मित्र है ना ताता है ना माता है ना जाता है ना पाता है नरसाकंग शरीक है हे मेरे वाहेगुरु जी तेरी कोई मां नहीं कोई पिता नहीं कोई पुत्र नहीं कोई धी नहीं निर्गुण दी गल कर दी जदों असी सोहिला साहब की बाणी पढ़ने हाँ तो मेरे गुरु नानक साहब जी का एक पवित्र बचन होंदा है आरती वाला शब्द जदों असी पढ़ने हाँ जिहड़ा सोहिला साहब विच भी आया तो गुरु ग्रंथ साहब के राग तनासरी विच भी आया सतगुरु ने इहदे विच निर्गुण ते सरगुण दोनों की गल की साहब जी जदों उत्थे जगन्नाथपुरी उपदेश करदे ने लोग आरती दीवे बाल के आरती उतारदे ने ते मेरे गुरु नानक साहब ने उत्थे क्या भलियो किदी आरती उतारन लगे हो ओदी आरती तां अपने आप उतरदी पई है ओदी बनाई हुई सृष्टि ओदी आरती उतार दिए ते उस वक्त उहना लोगां ने एक सवाल कीता कहन लगे हे नानक सतगुरु जी नूं जे ओदी आरती उतारी जा रही है असी तां एक मूर्ति मिथ के उहनूं सरगुण मन के उस मूर्ति दी आरती उतारने आ ते दस ओदी मूर्ति किथे वे साडी मूर्तियां बनाई हुई मूर्त दे दो अखां ने दो कन ने ओदे दो पैर ने ओदी नासक है ते जिस तेरे मालक दी आरती उतारी जा रही है दस ओदे अंग किथे ने ते गुरु साहब ने उत्थे निर्गुण ते सरगुण दी गल करदिआं बचन कीता कहन लगे प्यारियो एक पासे ओदा एक वी नक नहीं दूसरे पासे हजारा नासकावां ने ओदियां एक पासे जदों निर्गुण रूप भी तकना वा ओदा कोई भी नेत्र नहीं दूसरी तरफ सरगुण रूप विच ओदे हजारा नेत्र ने निर्गुण रूप विच ओदा एक भी पैर नहीं ते सरगुण रूप विच तकना वा ओदे लखां करोड़ां पैर ने उन्हां पुछिया गल समझ नहीं पई निर्गुण रूप विच एक भी पैर नहीं सरगुण विच लखां ते सतगुरु ने उत्थे बचन क्या कहन लगे सैस तब नैन नन नैन है तोहे को सैस मूर्त नन्ना एक तोही यही ता निर्गुण सरगुण दी बात है ਸਹਿਸ ਤਵ ਨੈਣ, ਸਹਿਸ ਦਰ ਤੇ ਹਜ਼ਾਰਾਂ, ਤਵ ਦਰ ਤੇ ਤੇਰੇ, ਨੈਣ ਦਰ ਤੇ ਨੇਤਰ ਅੱਖਾਂ। ਸਾਹਿਬ ਕਹਿੰਦੇ ਜਦੋਂ ਮੈਂ ਹਜ਼ਾਰਾਂ ਪ੍ਰਾਣੀਆਂ ਨੂੰ ਤੱਕਣਾ ਵਾਂ ਤੇ ਹਰ ਇੱਕ ਪ੍ਰਾਣੀ ਦੇ ਨੇਤਰਾਂ ਦੀ ਜੋ ਤੱਕਣਾ ਵਾ ਤੇ ਬਸ ਇੱਕੋ ਸਮਝ ਪੈਂਦੀ ਏ, ਇਹ ਨੇਤਰ ਮੇਰੇ ਕਰਤੇ ਪੁਰਖ ਵਾਹਿਗੁਰੂ ਦੇ ਬਣਾਏ ਹੋਏ। ਇੱਕ ਪਾਸੇ ਤੇਰੇ ਹਜ਼ਾਰਾਂ ਨੇਤਰ ਨੇ, ਸਹਿਸ ਤਵ ਨੈਣ, ਨਨ ਨੈਣ ਹੈ ਤੋ ਇਹ ਕਹੋ, ਪਰ ਜੇ ਤੈਨੂੰ ਮੈਂ ਸਰਗੁਣ ਰੂਪ ਵੀ ਥਾਪਾਂ ਤੇ ਤੇਰਾ ਇੱਕ ਵੀ ਨੇਤਰ, ਨਿਰਗੁਣ ਵੀ ਤੱਕਾਂ ਤੇ ਇੱਕ ਵੀ ਨੇਤਰ ਨਹੀਂ। ਸਹਿਸ ਤਵ ਨੈਣ, ਨਨ ਨੈਣ ਹੈ ਤੋ ਇਹ ਕਹੋ। ਸਹਿਸ ਮੂਰਤ, ਮੂਰਤ ਦਾ ਅਰਥ ਸ਼ਕਲਾਂ, ਜਿਤਨੀਆਂ ਵੀ ਸ਼ਕਲਾਂ ਤੱਕਣਾ ਵਾਂ ਹਰ ਇੱਕ ਸ਼ਕਲ ਤੇਰੀ ਏ, ਪਰ ਨਿਰਗੁਣ ਰੂਪ ਵਿੱਚ ਮੇਰੇ ਪਿਆਰੇ ਵਾਹਿਗੁਰੂ ਤੇਰੀ ਇੱਕ ਵੀ ਮੂਰਤ ਨਹੀਂ। ਸਹਿਸ ਤਵ ਨੈਣ, ਨਨ ਨੈਣ ਹੈ ਤੋ ਇਹ ਕਹੋ। ਸਹਿਸ ਮੂਰਤ ਨੰਨਾ ਏਕ ਤੋ ਹੀ, ਸਹਿਸ ਪਦ ਬਿਮਲ ਨਨ ਏਕ ਪਦ, ਧਿਆਨ ਰੱਖਣਾ ਇੱਥੇ ਵਿਸ਼ਰਾਮ ਹੈ। ਸਹਿਸ ਪਦ ਬਿਮਲ, ਇੱਕ ਪਾਸੇ ਮੈਲ ਤੋਂ ਰਹਿ ਤੇਰੇ ਹਜ਼ਾਰਾਂ ਪੈਰ ਨੇ ਤੇ ਦੂਸਰੀ ਤਰਫ ਮੇਰੇ ਵਾਹਿਗੁਰੂ ਤੇਰਾ ਇੱਕ ਵੀ ਪੈਰ ਨੇ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਇੱਥੇ ਗੰਧ ਦਰ ਤੇ ਨਾਸ਼ਕਾ, ਇੱਕ ਤਰਫ ਨਿਰਗੁਣ ਰੂਪ ਵੀ ਤੇਰਾ ਇੱਕ ਵੀ ਨੱਕ ਨਹੀਂ, ਦੂਸਰੀ ਤਰਫ ਮੇਰੇ ਦਾਤਾ ਜੀ ਓ ਸਹਿਸ ਤਵ ਗੰਧ ਇਵ ਚਲਤ ਮੋਹੀ, ਹਜ਼ਾਰਾਂ ਜਿਹੜੇ ਨੇ ਉਹ ਤੇਰੇ ਨਾਸ਼ਕਾ ਵਾਂ, ਸਰਗੁਣ ਰੂਪ ਵਿੱਚ ਮੈਂ ਤੱਕਣਾ ਪਿਆ। ਸਤਿਗੁਰੂ ਗੁਰੂ ਪੰਚਮ ਪਿਤਾ ਕਹਿੰਦੇ ਨੇ ਉਹ ਨਿਰਗੁਣ ਰੂਪ ਵਿੱਚ ਜਿਵੇਂ ਆਤਮਾ ਹਰ ਇੱਕ ਦੇ ਅੰਦਰ ਵਿਰਾਜਮਾਨ ਏ, ਉਹ ਨਿਰਗੁਣ ਪ੍ਰਭੂ ਹਰ ਇੱਕ ਦੇ ਅੰਦਰ ਹੈ ਪਰ ਅਦ੍ਰਿਸ਼ ਏ। ਇਸ ਸ਼ਲੋਕ ਵਿੱਚ ਬੜੇ ਕਮਾਲ ਦੇ ਬਚਨ ਕਹਿ, ਇੱਕ ਤਾਂ ਨਿਰਗੁਣ ਦੀ ਬਾਤ ਕੀਤੀ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ, ਭਗਤ ਕਬੀਰ ਸਾਹਿਬ ਦਾ ਇੱਕ ਸ਼ਬਦ ਹੁੰਦਾ ਰਾਗ ਆਸਾ ਦੇ ਅੰਦਰ, ਉਹ ਕਹਿੰਦੇ ਨੇ ਤੂੰ ਭਗਵਾਨ ਨੂੰ ਇੱਕ ਮੂਰਤੀ ਵਿੱਚ ਮਤ ਥਾਪ ਕੇ ਬਹਿ ਜਾ, ਕਿਉਂਕਿ ਉਹਨੂੰ ਥਾਪ ਕੋਈ ਸਕਦਾ ਹੀ ਨਹੀਂ। ਬਚਨ ਹਜ਼ੂਰ ਦੇ ਸੀ, ਰੋਜ਼ ਪੜ੍ਹਨੀਆਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹਨੂੰ ਕਿਸੇ ਨੇ ਥਾਪ ਕੀ ਲੈਣਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਮਾਲਣ, ਤੂੰ ਹਮੇਸ਼ਾ ਸਵੇਰੇ ਦਿਨ ਚੜ੍ਹਦਿਆਂ ਬਾਗ ਵੀ ਜਾਨੀ ਏ, ਪੱਤੇ ਤੋੜਨੀ ਏ, ਫੁੱਲ ਤੋੜਨੀ ਏ, ਉਹਨਾਂ ਫੁੱਲਾਂ ਦੀਆਂ ਨਾਲ ਤੂੰ ਟਾਹਣੀਆਂ ਵੀ ਤਰੋੜ ਕੇ ਲਿਆਉਣੀ ਏ, ਤੇ ਇਹ ਪੱਤੇ ਇਹ ਫੁੱਲ ਇਹ ਟਾਹਣੀਆਂ ਕਿਸ ਦੇ ਭੇਟ ਕਰਨ ਲੱਗੀ ਏ। ਕਹਿਣ ਲੱਗੀ ਭਗਵਾਨ ਦੀ ਮੂਰਤ ਦੇ। ਤੇ ਉਸ ਵਕਤ ਜਿਹੜਾ ਪਰਮੇਸ਼ਵਰ ਦੀ ਨਿਰਗੁਣ ਤੇ ਸਰਗੁਣ ਦੀ ਹਸਤੀ ਬਾਰੇ ਸਮਝਦਾ ਸੀ, ਉਹਨੇ ਗੱਲ ਕੀ, ਕਹਿਣ ਲੱਗੇ ਹੇ ਮਾਲਣ, ਤੂੰ ਭੁਲੇਖੇ ਵਿੱਚ ਏ, ਕਿਹੜੀ ਥਾਂ ਤੇ ਭਗਵਾਨ ਨਹੀਂ, ਕਿਹੜੇ ਭਗਵਾਨ ਦੀ ਮੂਰਤੀ ਨੂੰ ਪੂਜਨ ਤੁਰੀ ਏ। ਧਿਆਨ ਰੱਖ, ਜਿਨ੍ਹਾਂ ਪੱਤਿਆਂ ਨੂੰ ਤੋੜ ਕੇ ਲਿਆਈ ਏ, ਇਹਨਾਂ ਪੱਤਿਆਂ ਵਿੱਚ ਵੀ ਤਾਂ ਉਹ ਭਗਵਾਨ ਟਿਕਿਆ। ਆ ਪੱਤੇ ਜਿਹੜੇ ਨੇ ਬ੍ਰਹਮਾ ਦਾ ਰੂਪ ਨੇ, ਜਿਹੜੀਆਂ ਟਾਹਣੀਆਂ ਤੋੜ ਕੇ ਲਿਆਈ ਏ ਇਹ ਵਿਸ਼ਨੂੰ ਦਾ ਰੂਪ ਨੇ, ਤੇ ਜਿਹੜੇ ਫੁੱਲ ਤੋੜ ਕੇ ਲਿਆਈ ਏ ਇਹ ਮਾਨੋ ਸ਼ਿਵਜੀ ਦਾ ਰੂਪ ਨੇ। ਇਹ ਸ਼ਕਤੀ ਜਿਹੜੀ ਏ ਪੱਤਿਆਂ ਅੰਦਰ, ਫੁੱਲਾਂ ਅੰਦਰ, ਟਾਹਣੀਆਂ ਅੰਦਰ, ਇਸੇ ਤਾਕਤ ਨੂੰ, ਇਸੇ ਸੱਤਿਆ ਨੂੰ ਪ੍ਰਭੂ ਕਹਿ ਰਹੇ ਨੇ, ਤਿੰਨ ਦੇਵਤੇ ਤਾਂ ਤੂੰ ਤੋੜ ਕੇ ਲੈ ਆਈ ਤੇ ਇੱਕ ਪੱਥਰ ਦੀ ਮੂਰਤੀ ਨੂੰ ਭਗਵਾਨ ਸਮਝ ਕੇ ਪੂਜਣੀ ਪਈ ਏ, ਇਸ ਮੂਰਤ ਨੇ ਕੁਛ ਨਹੀਂ ਬੋਲਣਾ। ਉਸ ਵਕਤ ਭਗਤ ਜੀ ਨੇ ਜਿਹੜਾ ਬਚਨ ਕੀਤਾ, ਕਹਿਣ ਲੱਗੇ ਪਾਤੀ ਤੋੜੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੈ ਸੋ ਪਾਹਨ ਨਰ ਜੀਓ, ਭੁੱਲੀ ਮਾਲਣੀ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ, ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ, ਤੀਨ ਦਿਓ ਪ੍ਰਤੱਖ ਤੋੜੈ ਕਰੈ ਕਿਸ ਕੀ ਸੇਓ। ਕਹਿਣ ਲੱਗੇ ਜੇ ਇਹ ਬਾਕੀ ਭਗਵਾਨ ਦੀ ਮੂਰਤ ਏ, ਪਾਖਾਣ ਗੱਡ ਕੈ ਮੂਰਤ ਕੀਨੀ, ਜਦੋਂ ਪੱਥਰ ਨੂੰ ਘੜ ਕੇ ਮੂਰਤੀ ਬਣਾਉਣ ਵਾਲੇ ਨੇ ਮੂਰਤੀ ਬਣਾਈ, ਦੇਕਰ ਛਾਤੀ ਪਾਓ ਤੇ ਏਡੀ ਵੱਡੀ ਮੂਰਤੀ ਬਣਾਉਂਦਿਆਂ ਉਹਨੇ ਮੂਰਤੀ ਦੀ ਛਾਤੀ ਤੇ ਵੀ ਪੈਰ ਰੱਖੇ, ਜੇ ਇਹ ਮੂਰਤ ਸਾਚੀ ਹੈ ਤੋ ਗਰਨ ਹਾਰੇ ਖਾਓ। ਜੇ ਮੂਰਤ ਸੱਚੀ ਵਾਕੀ ਭਗਵਾਨ ਸੀ ਤੇ ਫਿਰ ਭਰਿਆ ਇਹ ਉਹਨੂੰ ਕਿਉਂ ਨਾ ਖਾ ਗਈ ਜਿਹਨੇ ਇਹਦੀ ਛਾਤੀ ਤੇ ਪੈਰ ਰੱਖ ਕੇ ਨੂੰ ਬਣਾਇਆ। ਉਸ ਵਾਹਿਗੁਰੂ ਨੂੰ, ਪਰਮੇਸ਼ਵਰ ਨੂੰ ਕੋਈ ਥਾਪ ਨਹੀਂ ਸਕਦਾ। ਸਤਿਗੁਰੂ ਕੀ ਬਾਣੀ ਵਿੱਚ ਗੁਰੂ ਪੰਚਮ ਪਿਤਾ ਜੀ ਦਾ ਇੱਕ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਆਮ ਤੌਰ ਤੇ ਨਾ ਜਨਮ ਅਸ਼ਟਮੀ ਨੂੰ ਕੀ ਕਰਦੇ ਨੇ ਕਿ ਛੋਟੇ ਜਿਹੇ ਬੱਚੇ ਨੂੰ ਪੰਘੂੜੇ ਵਿੱਚ ਪਾਉਣਾ ਤੇ ਕਹਿਣਾ ਭਗਵਾਨ ਨੂੰ ਲੋਰੀਆਂ ਦੇ ਰਹੇ ਹਾਂ, ਭਗਵਾਨ ਰੋਂਦਾ, ਉਹਨੂੰ ਚੁੱਪ ਕਰਾਉਂਦੇ ਹਾਂ। ਤੇ ਸਤਿਗੁਰੂ ਕਹਿੰਦੇ ਨੇ ਨਾ ਭਲਿਆ, ਇਹ ਅਪਰਾਧ ਨਾ ਕਰ, ਉਹ ਮੇਰਾ ਪ੍ਰਭੂ ਜੂਨ ਵਿੱਚ ਨਹੀਂ ਆਉਂਦਾ। ਸਾਹਿਬ ਕਹਿੰਦੇ ਨੇ ਸਗਲ ਅਪਰਾਧ ਦੇ ਲਾਰੋਨੀ, तू बच्चे दी देह नूं पंगूड़े विच लोरियां देने सो मुख जलो जित कै ठाकुर जोनी। ओ मुख क्यों ना जल गया जेड़ा कहिंदा है भगवान जूनी विच आउंदा है। मैं अर्ज कर रहा उस निर्गुण की कोई शकल नहीं कोई रूप नहीं। ताई ता साहिब गुरु पंचम पिता जी ने वचन कीता है कह लगे उस वाहगुरु का कोई रूप नहीं कोई रंग नहीं। वह तिना गुणा तो पेने रूप ना रंग कुछ भी ओदा बयान नहीं कर सकता पर है हर एक दे अंदर। मैं इस विषय नूं अगे तोरना चाहना। मैं सिर्फ ट्यूक मात्र अर्ज कर रहा गुरु ग्रंथ साहिब कहिंदे ने भगवान जूना विच नहीं आउंदा। ਉਹ ਪਰਮ ਪਿਤਾ ਪਰਮੇਸ਼ਵਰ ਨੂੰ ਕੋਈ ਥਾਪ ਨਹੀਂ ਸਕਦਾ ਉਹਨੂੰ ਕੋਈ ਬਣਾ ਨਹੀਂ ਸਕਦਾ। ਤੇ ਪੁੱਛਿਆ ਮਹਾਰਾਜ ਰਹਿੰਦਾ ਕਿੱਥੇ ਵੇ ਤੇ ਗੁਰੂ ਪੰਚਮ ਪਿਤਾ ਕਹਿਣ ਲੱਗੇ ਜਪਣ ਵਾਲਿਆਂ ਦੇ ਹਿਰਦੇ ਅੰਦਰ ਸਾਧੂ ਦੇ ਹਿਰਦੇ ਵਿੱਚ। ਇੱਕ ਸਵਾਲ ਫਿਰ ਪੈਦਾ ਹੁੰਦਾ ਹੈ ਜੇ ਅਸੀਂ ਭਗਤ ਜੀ ਕਹਿ ਰਹੇ ਨੇ ਪਾਤੀ ਪਾਤੀ ਜੀਓ ਜਾਂ ਪੜ੍ਹਨੇ ਆ ਕਿ ਹਰ ਇੱਕ ਦੇ ਅੰਦਰ ਉਹਦੀ ਜੋਤ ਏ ਤੇ ਗੁਰੂ ਨਾਨਕ ਸਾਹਿਬ ਦੀ ਬਚਨ ਏ ਸਭ ਮੈਂ ਜੋਤ ਜੋਤ ਹੈ ਸੋਏ। ਬੇਅੰਤ ਸ਼ਬਦ ਐਸੇ ਹੁੰਦੇ ਨੇ ਕਿ ਪ੍ਰਭੂ ਦੀ ਜੋਤ ਹਰ ਇੱਕ ਦੇ ਅੰਦਰ ਏ। ਜੇ ਹਰ ਇੱਕ ਦੇ ਅੰਦਰ ਰੱਬ ਦੀ ਜੋਤ ਏ ਫਿਰ ਇੱਕ ਸੰਤ ਇੱਕ ਗੁਰਮੁਖ ਨੂੰ ਕਿਉਂ ਕਹਿ ਦਿੱਤਾ ਇਹਦੇ ਅੰਦਰ ਭਗਵਾਨ ਵੱਸਦਾ ਹੈ ਤੇ ਇੱਕ ਸਾਕਤ ਬੰਦੇ ਨੂੰ ਦੇਖ ਕੇ ਕਹਿ ਦਿੱਤਾ ਇਹਦੇ ਤੋਂ ਕੋਹਾਂ ਦੂਰ ਰਹੀ ਕਿ ਸਾਕਤ ਅੰਦਰ ਉਹਦੀ ਜੋਤ ਨਹੀਂ ਕਿ ਮਨਮੁਖ ਵਿੱਚ ਉਹਦੀ ਜੋਤ ਨਹੀਂ ਕਿ ਇੱਕ ਚੋਰ ਅੰਦਰ ਇੱਕ ਡਾਕੂ ਅੰਦਰ ਇੱਕ ਛਲੀਏ ਅੰਦਰ ਇੱਕ ਫਰੇਬੀ ਅੰਦਰ ਉਹਦੀ ਜੋਤ ਨਹੀਂ। ਤੇ ਸਤਿਗੁਰੂ ਨੇ ਬਾਣੀ ਵਿੱਚ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ ਕਿ ਉਹਨਾਂ ਨੇ ਸ਼ੱਕ ਦੀ ਗੁੰਜਾਇਸ਼ ਰਹਿਣ ਹੀ ਨਾ ਦਿੱਤੀ। ਕਹਿਣ ਲੱਗੇ ਅਸੀਂ ਇਹ ਨਹੀਂ ਮੰਨਦੇ ਕਿ ਹਰ ਇੱਕ ਅੰਦਰ ਜੋਤ ਨਹੀਂ। ਕਹਿੰਦੇ ਅਸੀਂ ਮੰਨ ਰਹੇ ਹਾਂ ਹਰ ਇੱਕ ਅੰਦਰ ਪ੍ਰਭੂ ਦੀ ਜੋਤ ਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤਮਈ ਬਾਣੀ ਵਿੱਚ ਦੋ ਸ਼ਲੋਕ ਨੇ ਭਗਤ ਕਬੀਰ ਜੀ ਦੇ ਇਸ ਪਰਥਾਏ। ਕਹਿਣ ਲੱਗੇ ਜਦੋਂ ਅਸਮਾਨ ਤੇ ਕਾਲੀ ਘਟਾ ਚੜ੍ਹਦੀ ਏ ਨਾ ਤੇ ਸਾਹਿਬ ਜੀ ਕਹਿੰਦੇ ਨੇ ਉਸ ਵਕਤ ਇਹਨਾਂ ਬੱਦਲਾਂ ਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਵਰਖਾ ਜਦੋਂ ਹੁੰਦੀ ਏ ਕਣੀਆਂ ਜ਼ਮੀਨ ਤੇ ਗਿਰਦੀਆਂ ਨੇ। ਪਾਣੀ ਦੀਆਂ ਉਹ ਬੂੰਦਾਂ ਜਿਹੜੀਆਂ ਅਰਸ਼ਾਂ ਤੋਂ ਡਿੱਗੀਆਂ ਨੇ ਉਹ ਨਿਰਮਲ ਨੇ ਕੋਈ ਮੈਲ ਨਹੀਂ। ਪਰ ਜੇ ਜ਼ਮੀਨ ਹੀ ਥੱਲੇ ਹੋਵੇ ਕਰਲਾਠੀ ਕਲਰੀ ਜੇ ਜ਼ਮੀਨ ਹੀ ਨਕੰਮੀ ਹੋਵੇ। ਕਹਿਣ ਲੱਗੇ ਪਾਣੀ ਦੀ ਬੂੰਦ ਅਸਮਾਨ ਵਿੱਚੋਂ ਡਿੱਗੀ ਉਹ ਨਿਰਮਲ ਏ ਤੇ ਜਦੋਂ ਭੈੜੀ ਜ਼ਮੀਨ ਤੇ ਗਿਰੀ ਤੇ ਭੈੜੀ ਜ਼ਮੀਨ ਤੇ ਡਿੱਗਣਿਆ ਸਾਰ ਉਸਨੇ ਜ਼ਮੀਨ ਤੇ ਤਾਂ ਕੀ ਅਸਰ ਕਰਨਾ ਸੀ ਸਗੋਂ ਜ਼ਮੀਨ ਨੇ ਉਸ ਇੰਨੀ ਅੱਛੀ ਨਿਰਮਲ ਬੂੰਦ ਨੂੰ ਸਾੜ ਕੇ ਖਤਮ ਕਰ ਦਿੱਤਾ। ਹੁਣ ਜੇ ਜ਼ਮੀਨ ਮਾੜੀ ਏ ਤੇ ਉਸ ਬੂੰਦ ਦਾ ਕੀ ਕਸੂਰ। ਭਗਤ ਜੀ ਕਹਿਣ ਲੱਗੇ ਦੇਖ ਇੱਕ ਜ਼ਮੀਨ ਉਹ ਜਿਹਦੇ ਤੇ ਪਾਣੀ ਦੀਆਂ ਬੂੰਦਾਂ ਡਿੱਗਣ ਉਹ ਜ਼ਮੀਨ ਬੂੰਦਾਂ ਨੂੰ ਵੀ ਬਰਬਾਦ ਕਰਦੀ ਏ ਤੇ ਦੂਸਰੀ ਤਰਫ ਉਹ ਧਰਤੀ ਜਿਹੜੀ ਅੱਤ ਦੀ ਜ਼ਰਖੇਜ਼ ਏ ਜਿਸ ਜ਼ਮੀਨ ਵਿੱਚ ਕੁਝ ਤਾਕਤ ਏ ਜਦੋਂ ਉਹਦੇ ਤੇ ਪਾਣੀ ਦੀਆਂ ਬੂੰਦਾਂ ਡਿੱਗੀਆਂ ਤੇ ਉਸ ਜ਼ਮੀਨ ਨਾਲ ਪਾਣੀ ਦੀਆਂ ਬੂੰਦਾਂ ਮਿਲੀਆਂ ਤੇ ਜ਼ਿਮੀਦਾਰ ਨੇ ਉਸੇ ਜ਼ਮੀਨ ਵਿੱਚ ਬੀਜ ਪਾਇਆ ਤੇ ਇੰਨੀ ਭਰਵੀਂ ਫਸਲ ਨਿਕਲੀ ਕਿ ਜ਼ਿਮੀਦਾਰ ਦਾ ਘਰ ਜਿਹੜਾ ਉਹ ਦੌਲਤ ਨਾਲ ਭਰਪੂਰ ਹੋ ਗਿਆ। ਕਹਿਣ ਲੱਗੇ ਜਿਵੇਂ ਇੱਕ ਧਰਤੀ ਭੈੜੀ ਏ ਉਹ ਬੂੰਦ ਨੂੰ ਤਬਾਹ ਕਰਦੀ ਏ ਇੱਕ ਧਰਤੀ ਬਿਲਕੁਲ ਸਵੱਛ ਸਾਫ਼ ਏ ਜਿਹੜੀ ਉਪਜਾਊ ਜ਼ਮੀਨ ਏ ਉਹ ਉਸ ਬੂੰਦ ਨੂੰ ਆਪਣੇ ਵੀ ਸਮੇਟ ਕੇ ਕੀਮਤੀ ਫਸਲ ਪੈਦਾ ਕਰਦੀ ਏ। ਇਸੇ ਤਰ੍ਹਾਂ ਆਤਮਾ ਜਿਹੜੀ ਹੈ ਜੋਤ ਇਹ ਤਾਂ ਪ੍ਰਭੂ ਦੀ ਅੱਤ ਦੀ ਨਿਰਮਲ ਸੀ ਪਰ ਜਿਸ ਸਰੀਰ ਅੰਦਰ ਟਿਕੀ ਜਦੋਂ ਸਰੀਰ ਹੀ ਮਾੜਿਆਂ ਦੀ ਸੰਗਤ ਵਿੱਚ ਬੈਠ ਗਿਆ ਇਹਦੇ ਵਿੱਚ ਜੋਤ ਦਾ ਕੋਈ ਕਸੂਰ ਨਹੀਂ ਹੋ ਤੇ ਜਿਸ ਸਰੀਰ ਨੇ ਗੁਰਮੁਖਾਂ ਦੀ ਸੰਗਤ ਕੀਤੀ ਉਹ ਉਸ ਧਰਤੀ ਦੀ ਤਰ੍ਹਾਂ ਜਿੱਥੇ ਉਪਜਾਊ ਧਾਨ ਪੈਦਾ ਹੋ ਗਿਆ। ਬਾਬਾ ਕਬੀਰ ਜੀ ਦਾ ਬਚਨ ਆਉਂਦਾ ਹੈ ਕਹਿਣ ਲੱਗੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ। ਹੈ ਤਾਂ ਬਿਲਕੁਲ ਨਿਰਮਲ ਸੀ ਇਹ ਆਤਮਾ ਪਰ ਡਿੱਗ ਉੱਥੇ ਪਈ ਟਿਕਾਣਾ ਉੱਥੇ ਹੋ ਗਿਆ ਜਿਹੜਾ ਮਨ ਬੁਰੇ ਲੋਕਾਂ ਦੀ ਸੰਗਤ ਕਰਦਾ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤੀ ਊ ਮਾਨਈ ਹੋਏ ਗਈ ਪਤਸ਼ਾਰ। ਸੰਗਤ ਤੋਂ ਬਿਨਾਂ ਉਹ ਜੋਤ ਜਿਹੜੀ ਪ੍ਰਭੂ ਨੇ ਦਿੱਤੀ ਮਾਨੋ ਇਹ ਵਿਅਰਥ ਸਮਾਂ ਗਵਾ ਦਿੱਤਾ ਇਹ ਜੋਤ ਨੂੰ ਵੀ ਬਰਬਾਦ ਕਰਨ ਤੁਰਿਆ। ਅਗਲਾ ਬਚਨੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਜਿਹੜੀ ਜ਼ਮੀਨ ਚੰਗੀ ਸੀ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਜਿਹੜੀ ਅਪਜਾਊ ਜ਼ਮੀਨ ਵਿੱਚ ਬੂੰਦ ਡਿੱਗ ਪਈ ਪਿਆਰਿਆ ਉਹਨੂੰ ਕੋਈ ਵੱਖ ਨਹੀਂ ਕਰ ਸਕਦਾ। ਜਿਸ ਹਿਰਦੇ ਵਿੱਚ ਪ੍ਰਭੂ ਦੀ ਜੋਤ ਟਿਕ ਗਈ ਜਿਸ ਸਰੀਰ ਵਿੱਚ ਜੋਤ ਟਿਕ ਕੇ ਨਾਮ ਨਾਲ ਜੁੜ ਗਿਆ ਤੇ ਉਸ ਜੋਤ ਨੂੰ ਫਿਰ ਪਿਆਰੇ ਵਾਹਿਗੁਰੂ ਤੋਂ ਕੋਈ ਵੱਖ ਨਹੀਂ ਕਰ ਸਕਦਾ। ਇਸ ਨੂੰ ਕਲੀਅਰ ਕਰਨ ਲਈ ਭਾਈ ਗੁਰਦਾਸ ਹੋਰਾਂ ਨੇ ਆਪਣੀ ਦੂਸਰੀ ਵਾਰ ਵਿੱਚ ਇਸੇ ਬੂੰਦ ਦਾ ਵਿਸਤਾਰ ਕੀਤਾ। ਕਹਿਣ ਲੱਗੇ ਜਿਵੇਂ ਪਾਣੀ ਦੀ ਬੂੰਦ ਇੱਕ ਏ, ਮੈਂ ਅਰਜ਼ ਕਰ ਰਿਹਾ ਜੋਤ ਹਰ ਇੱਕ ਦੇ ਅੰਦਰ ਏ, ਤੇ ਚੰਗਾ ਮੰਦਾ ਇਨਸਾਨ ਕਿਉਂ ਬਣ ਗਿਆ? ਇੱਕ ਚੰਗਾ ਹੈ, ਇੱਕ ਮੰਦਾ ਹੈ, ਇੱਕ ਗੁਰਮੁਖ ਏ, ਇੱਕ ਮਨਮੁਖ ਏ, ਇੱਕ ਸੰਤ ਏ, ਇੱਕ ਸਾਖਤ ਏ। ਤੇ ਭਾਈ ਗੁਰਦਾਸ ਨੇ ਵੀ ਇਹੀ ਉਦਾਹਰਨ ਦਿੱਤੀ। ਕਹਿਣ ਲੱਗੇ ਬੂੰਦ ਏ ਸਮਾਂਤੀ, ਜਦੋਂ ਪਾਣੀ ਵਿੱਚ ਡਿੱਗਦੀ ਏ ਤੇ ਪਾਣੀ ਦਾ ਰੂਪ ਹੋ ਗਈ। ਬੂੰਦ ਉਹੀ ਏ, ਤਵੱਜੋ ਦੇਣੀ, ਉਹੀ ਬੂੰਦ ਪਾਣੀ ਵਿੱਚ ਡਿੱਗੀ, ਪਾਣੀ ਦਾ ਰੂਪ ਹੋ ਗਈ। ਉਹੀ ਬੂੰਦ ਜ਼ਮੀਨ ਵਿੱਚ ਡਿੱਗੀ, ਉਹਨੇ ਖੱਟੇ ਮਿੱਠੇ ਫਲਾਂ ਵਾਲੇ ਰੁੱਖਾਂ ਨੂੰ ਜਨਮ ਦਿੱਤਾ। ਉਹੀ ਬੂੰਦ ਕਹਿਣ ਲੱਗੇ ਕੇਲੇ ਦੇ ਵਿੱਚ ਡਿੱਗ ਪਈ ਤੇ ਕੇਲੇ ਵਿੱਚ ਡਿੱਗਦਿਆਂ ਸਾਰ ਕਪੂਰ ਬਣ ਗਈ। ਉਹੀ ਬੂੰਦ ਸਿੱਪੀ ਦੇ ਮੂੰਹ 'ਚ ਡਿੱਗੀ, ਕੀਮਤੀ ਮੋਤੀ ਦਾ ਰੂਹ ਬਣ ਗਈ। ਉਹੀ ਬੂੰਦ ਜਦੋਂ ਸੱਪ ਦੇ ਮੂੰਹ 'ਚ ਪਈ ਤੇ ਇੱਕੋ ਦਮ ਉਹ ਜ਼ਹਿਰ ਬਣ ਗਈ। ਜਿਹੜੀ ਕਿਸੇ ਨੂੰ ਲੜ ਜਾਏ ਜ਼ਹਿਰ ਤਾਂ ਉਹਦੀ ਮੌਤ ਹੋ ਜਾਂਦੀ ਏ। ਬੂੰਦ ਇੱਕੋ ਏ ਪਰ ਵੱਖ ਵੱਖ ਸੰਗਤ ਕਰਕੇ ਉਹੋ ਜਿਹਾ ਰੂਪ ਹੋ ਗਈ। ਭਾਈ ਗੁਰਦਾਸ ਕਹਿਣ ਲੱਗੇ ਸੱਜਣਾ, ਇਸੇ ਤਰ੍ਹਾਂ ਪ੍ਰਭੂ ਦੀ ਜੋਤ ਹਰ ਇੱਕ ਦੇ ਅੰਦਰ ਹੀ। ਇੱਕ ਉਹ ਨੇ ਜਿਹੜੇ ਪਾਣੀ ਦੀ ਤਰ੍ਹਾਂ ਟਿੱਕ ਗਈ, ਪਾਣੀ ਦਾ ਰੂਪ ਬਣ ਗਈ। ਯਾਦ ਰੱਖ, ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕੀਤੀ, ਗੁਰੂ ਦੇ ਨੇੜੇ ਬੈਠ ਗਏ, ਉਹ ਜੋਤ ਪਰਮ ਆਤਮਾ ਦਾ ਰੂਪ ਹੋ ਗਈ। ਜਿਹੜੇ ਲੋਕ ਸਾਕਤ ਦੇ ਨੇੜੇ ਬੈਠੇ, ਉਹ ਜ਼ਹਿਰ ਬਣ ਕੇ ਲੋਕਾਂ ਉੱਤੇ ਅਸਰ ਕਰਨ ਲੱਗ ਪਈ। ਇੱਕ ਉਹ ਜਿਹੜੇ ਗੁਰੂ ਕੀ ਸੰਗਤ ਕਰਨ ਲੱਗੇ, ਉਹਨਾਂ ਦੇ ਜੀਵਨ ਵਿੱਚ ਉਹੀ ਜੋਤ ਕੀਮਤੀ ਮੋਤੀ ਦਾ ਰੂਪ ਧਾਰਨ ਕਰ ਗਈ। ਤੇ ਇੱਕ ਉਹ ਜਿਹੜੇ ਲੋਕ ਮਨਮੁੱਖਾਂ ਦੇ ਨੇੜੇ ਬੈਠੇ, ਉਹਨਾਂ ਅੰਦਰ ਉਹੀ ਜੋਤ ਜਿਹੜੀ ਉਹਨਾਂ ਨੇ ਆਪਣੇ ਆਪ ਨੂੰ ਤਬਾਹ ਕਰ ਲਿਆ। ਭਾਈ ਗੁਰਦਾਸ ਦੇ ਬਚਨ ਨੇ ਕਹਿਣ ਲੱਗੇ, ਸੰਸਰ ਵਰਸੈ ਸਵਾਤ ਬੂੰਦ ਜੋ ਸਭਨੀ ਥਾਈ। ਦੂਸਰੀ ਵਾਰ ਦੀ ਪੌੜੀ ਹੈ, ਸੰਸਰ ਦਾ ਅਰਥ ਹੁੰਦਾ ਬਰਾਬਰ। ਜਿਵੇਂ ਬੱਦਲਾਂ ਦੀਆਂ ਬੂੰਦਾਂ ਸਭ ਥਾਂ ਤੇ ਬਰਾਬਰ ਵਰਸਦੀਆਂ ਨੇ, ਜਲ ਅੰਦਰ ਜਲ ਹੋਏ। ਕਹਿਣ ਲੱਗੇ ਮਿਲ ਧਰਤੀ ਬਹੁ ਭਾਈ, ਪਾਣੀ ਵਿੱਚ ਮਿਲਦਿਆਂ ਸਾਰ ਉਹ ਪਾਣੀ ਦਾ ਰੂਪ ਹੋ ਗਈ, ਤੇ ਧਰਤੀ ਵਿੱਚ ਜਦੋਂ ਡਿੱਗੀ ਤੇ ਬੂੰਦ ਕਈ ਰੂਪਾਂ ਵਿੱਚ ਪ੍ਰਗਟ ਹੋ ਗਈ। ਕਿਹੜੇ ਕਿਹੜੇ ਰੂਪ ਵਿੱਚ? ਤੇ ਭਾਈ ਗੁਰਦਾਸ ਕਹਿੰਦੇ ਨੇ, ਕਿਰਖ ਬਿਰਖ ਰਸ ਕਸ ਘਣੇ, ਫਲ ਫੁੱਲ ਸੁਹਾਈ। ਉਸੇ ਬੂੰਦ ਵਿੱਚੋਂ ਰੁੱਖ ਨਿਕਲੇ, ਉਹਦੇ ਵਿੱਚੋਂ ਫੁੱਲ ਨਿਕਲੇ, ਉਹਦੇ ਵਿੱਚੋਂ ਫਲ ਨਿਕਲੇ, ਕੇਲੇ ਵਿੱਚ ਕਪੂਰ ਹੋਏ, ਸ਼ੀਤਲ ਸੁਖਦਾਈ। ਕਹਿਣ ਲੱਗੇ ਮੋਤੀ ਹੋਵੇ ਸਿਪ ਮੂੰਹ, ਬਹੁ ਮੋਲ ਮੁਲਾਈ। ਸਿਪ ਦੇ ਮੀਂਹ ਵਿੱਚ ਕੀਮਤੀ ਮੋਤੀ ਬਣ ਗਈ, ਇਹਦੀ ਕੀਮਤ ਪੈ ਗਈ। ਤੇ ਕਹਿਣ ਲੱਗੇ ਬਿਸ਼ੀਅਰ ਦੇ ਮੂੰਹ ਕਾਲ ਕੂਟ, ਬਿਸ਼ੀਅਰ ਦਰ ਤੇ ਸੱਪ, ਸੱਪ ਦੇ ਮੂੰਹ ਵਿੱਚ ਪਈ ਤੇ ਉਹ ਜ਼ਹਿਰ ਦਾ ਰੂਪ ਧਾਰਨ ਕਰ ਗਈ। ਬਿਸ਼ੀਅਰ ਦੇ ਮੂੰਹ ਕਾਲ ਕੂਟ, ਕਿਤਵੇ ਬੁਰਿਆਈ। ਅੱਗੇ ਉਹ ਅਖੀਰ ਤੇ ਕਹਿੰਦੇ ਨੇ, ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਜੋ ਤਾਂ ਹਰ ਇੱਕ ਦੇ ਅੰਦਰ ਉਹਦੀ ਏ, ਪਰ ਜਿਉ ਜੀ ਸੰਗਤ ਕੋਈ ਕਰਦਾ ਪਿਆਰਿਆ, ਉਹ ਜੇ ਰੂਪ ਉਹਦਾ ਬਣ ਜਾਂਦਾ, ਉਹ ਜਿਹਾ ਹੋ ਜਾਂਦਾ। ਸਤਿਗੁਰੂ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ। ਹੁਣ ਉਦਾਹਰਨ ਦਿੱਤੀ ਸੂਰਜ ਦੀ ਕਿ ਗੁਰਮੁਖ ਦੇ ਹਿਰਦੇ ਵਿੱਚ ਕਿਉਂ ਪ੍ਰਗਟੇ। ਧਿਆਨ ਰੱਖਣਾ, ਸੂਰਜ ਨਿਕਲਦਾ, ਮਿੱਟੀ ਦੇ ਉੱਪਰ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਆ ਰੁੱਖਾਂ ਦੇ ਪੱਤਿਆਂ ਉੱਤੇ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਪੱਥਰ ਦੇ ਉੱਪਰ ਵੀ ਸੂਰਜ ਦੀ ਕਿਰਨ ਪਈ ਏ। ਧਿਆਨ ਰੱਖਣਾ, ਜਿੱਥੇ ਦੱਕੀਏ ਲੱਕੜ ਤੇ ਵੀ ਸੂਰਜ ਦੀ ਕਿਰਨ ਪਈ। ਕਦੀ ਪੱਥਰ ਉੱਤੇ ਸੂਰਜ ਦੀ ਕਿਰਨ ਪੈਂਦੀ ਹੋਵੇ ਤੇ ਪੱਥਰ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿਸਦਾ ਨਹੀਂ, ਕਦੀ ਤੱਕਣਾ ਪੱਤਿਆਂ ਤੇ ਸੂਰਜ ਦੀ ਕਿਰਨ ਪੈਂਦੀ ਹੋਵੇ, ਹਰਿਆਂ ਪੱਤਿਆਂ ਵਿੱਚੋਂ ਉਹਦਾ ਪ੍ਰਤੀਬਿੰਬ ਉਹਦੀ ਸ਼ਕਲ ਦਿਸਦੀ ਨਹੀਂ। ਮਿੱਟੀ ਤੇ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਪਰ ਉਹਦੇ ਤੋਂ ਪ੍ਰਤੀਬਿੰਬ ਸ਼ਕਲ ਦਿਸਦੀ ਨਹੀਂ। ਲੱਕੜ ਤੇ ਵੀ ਕਿਰਨਾਂ ਪਈਆਂ, ਪਰ ਉਹਦਾ ਪ੍ਰਤੀਬਿੰਬ ਦਿਸਿਆ ਨਾ। ਤੇ ਸਤਿਗੁਰੂ ਕਹਿੰਦੇ ਨੇ, ਸੱਜਣਾ ਜਦੋਂ ਕਿਤੇ ਸ਼ੀਸ਼ੇ ਤੇ ਸੂਰਜ ਦੀਆਂ ਕਿਰਨਾਂ ਪੈਣ ਤੇ ਉਹਦੇ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਉਹਦੀ ਸ਼ਕਲ ਦਿਖਾਈ ਦਿੰਦੀ, ਜੇ ਕਿਤੇ ਨਿਰਮਲ ਪਾਣੀ ਤੇ ਸੂਰਜ ਦੀਆਂ ਕਿਰਨਾਂ ਪੈਣ ਤੇ ਉਹਦੇ ਪਾਣੀ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿਸਦਾ, ਕੀ ਕਾਰਨ? ਸੂਰਜ ਦਾ ਪ੍ਰਤੀਬਿੰਬ ਪਾਣੀ ਵਿੱਚੋਂ ਤੇ ਸ਼ੀਸ਼ੇ ਵਿੱਚੋਂ ਨਜ਼ਰ ਆਇਆ, ਦੂਜਿਆਂ ਵਿੱਚੋਂ ਕਿਉਂ ਨਹੀਂ? ਤੇ ਅੱਗੋ ਸਾਹਿਬ ਕਹਿੰਦੇ ਨੇ, ਇਹੀ ਕਾਰਨ ਹੀ, ਮਿੱਟੀ ਵਿੱਚ ਲੱਕੜ ਤੇ, ਰੁੱਖਾਂ ਦੇ ਪੱਤਿਆਂ ਤੇ, ਪੱਥਰ ਉੱਪਰ ਵੀ ਸੂਰਜ ਦੀਆਂ ਕਿਰਨਾਂ ਬਿਖਰਦੀਆਂ ਨੇ, ਪਰ ਜਿਹਦਾ ਅੰਤ ਸ਼ਕਰਨ ਸ਼ੀਸ਼ੇ ਦੀ ਤਰ੍ਹਾਂ ਤੇ ਪਾਣੀ ਦੀ ਤਰ੍ਹਾਂ ਨਿਰਮਲ ਹੋ ਜਾਂਦਾ, ਉਹਦੇ ਦਰਸ਼ਨ ਕੀਤਿਆਂ ਉਹਦੇ ਵਿੱਚੋਂ ਭਗਵਾਨ ਦਾ ਰੂਪ ਨਜ਼ਰ ਆਉਂਦਾ, ਕਿਉਂਕਿ ਉਹਦਾ ਅੰਦਰ ਪਵਿੱਤਰ ਹੋ ਚੁੱਕਾ। सतगुरु ताई अज कहिंदे ने वसदा ओ गुरमुखां दे खिरदियां विच ही वसदा ओ प्यारे दे खिरदे अंदर ही। सतगुरु ने अमृतमई बाणी विच बचन कीते ते हजूर दे पहले शलोक दा बचन ने ना संखंग उस वाहगुरु की शकल एहो जी नहीं निर्गुण रूप विच कहिंदे ने उहने संख नहीं पकड़िया होया। साहब कहन लगे जिथे संख नहीं ना चक्रंग उहने कृष्ण जी की तरह सुदर्शन चक्कर नहीं पकड़िया ना तां उहदे कोल चक्कर है ना उहदे हाथ विच संख है ना गदा उहने विष्णु की तरह गदा भी नहीं चुकी होई। साहब कहन लगे ना श्यामंग ते किते तू कह दे निर्गुण प्रभु जिहड़ा है श्याम का अर्थ हुंदा सांवला काला उहदा रंग प्यारिया काला भी नहीं निर्गुण प्रभु ना उहदे हाथ विच संख है ना चक्कर है ना गदा है ना उहदा रंग काला है। ते साहब सच्चे पिता जी कहन लगे आश्चर्य रूपंग रहंत जन्मंग उहदा रूप आश्चर्य उहदे कौतक आश्चर्य नहीं रहंत जन्मंग उहदी शकल ते ता होवे जे किते उहदा जन्म हुंदा होवे उह जन्म मरण तों रहते। साध संगत प्रभु दा कदी जन्म नहीं आ सतगुरु की बाणी पढ़ने आ ना ते गुरु नानक साहब जी दी जोत नूं पता ने गोबिंद रूप के है ध्यान रखना गुरु कलगी वाले दे बचन पढ़ने आ ते उह एक बचन करदे ने जो हमको परमेश्वर परमेश्वर उचरै ते सब नरक कुंड में पर हैं। कहन लगे मैं भगवान वाहगुरु नहीं ते जदों कदी प्रकरण पढ़िए ते पिछों बचित्र नाटक दा प्रकरण बड़ा सुवादला है। साहब कहिंदे ने अज तक जेड़े भी आए उन्हां यही दावा कीता मैं भगवान हाँ उन्हां यही कहा मैं खुदा दा केवल पुत्र हाँ केवल मेरे ते जड़ा ईमान लियावेगा वह क्यामत वाले दिन छुटेगा। ते जदों मेरे बाबा जी की बाणी पढ़िए उन्हां यह नहीं कहा जड़ा मेरे ते ईमान लियावेगा उन्हां इको गल कही जे तू छुटना चाहना ते जिन्नी नाम ते आया जिन्नी दे अर्थ गिनती नहीं नाम किदा उस प्रभु दा जिन्नी नाम ते आया गैम शक्त काल नानक ते मुख उजले केती छुट्टी नाल। धन गुरु ग्रंथ साहिब दी बाणी दे विच कई शब्द एहो जे बड़े रोचक ने मैं अर्ज कर रहा उहदा कोई रंग नहीं कोई रूप नहीं उहदी कोई शकल नहीं उह जन्म मरण तो रहते। यही कारण गुरसिख नूं ना सतगुरु ने कृपा करके इन्नी कु दात दे दित्ती सूफी दाना एक शब्द है जदों वह पहुंचता है ना वह एक गल कहिंदा अनल हक मैं खुदा वां। जदों सनातनी वीर पहुंचता वह कहिंदा अहंग ब्रह्मस्मी मैं ही ब्रह्म हाँ। ते जदों किते बाबा नानक जी दे घर दी गुरमत पढ़ने आ इहदे विच कबीर जी होवे रविदास होवे तरलोचन होवे नामदेव होवे जैद होवे यह नहीं कह रहे अहंग ब्रह्मस्मी वह कहिंदे ने कबीर तू तू करता तू हुआ मुझ मैं रहा ना हूं अंग ब्रह्मस्मी मैं ब्रह्म नहीं असल विच सब कुछ तू है अंदरों मैं खत्म हो जाए ते तू तो बिना दूजा रहिंदे कोई। यही कारण गुरु पंचम पिता दे कोल जदों कन आया ना उन्हें यही शब्द कहे सन मैं ओही रे मैं ओही रे जा को वेद पुराण जस गावे खोज देखो मत कोई रे मैं ओही रे। ते मेरे साहब ने कहा सी नहीं काना जी तुसी कहंदे हो मैं ओही रे पर सतगुरु दी बाणी ता कहंदी है जब हम होते तब तू नाही अब तू ही मैं नाही तू कहना मैं ओही रे पर इत्थे ता आउंदा जब लग मेरी मेरी करे तब लग काज एक नहीं सरे। हां कुछ बाणी विच एहो जे शलोक ने एक कबीर साहब दा शलोक आउंदा अब तो जाए चढ़े सिंघासन मिले है सारंग पानी शब्द की अखीर दी तो के राम कबीरा एक पै है को ना सकै पछानी कहन लगे दो तो एक हो गए कोई पछान नहीं सकता दावा नहीं यह कह दिता दो तो एक हो गए। ते एक श्लोक यह भी कह दिता कहन लगे अज ताकरा मैं तुरदा प्यासा किते रब मिल जाए किते वाहगुरु मिल जाए उहदे दर्शन करा कहन लगे हुण तां खेड उल्टी हो गई अगे मैं लभदा सां भगवान किथे वे हुण जिद्दन दा अंदर निर्मल हो गया मैं अर्ज कीती शीशे दी तरह पानी दी तरह हुण भगवान लभदा फिरदा पिछे आवाज मारदा कबीर किथे अगे मैं पिछे सां हुण भगवान पिछे उहनां दा इक बचन आउंदा कहिंदे ने कबीर मन निर्मल भया मैं अर्ज कीती जदों अंत शाह करण निर्मल हो जाए उहदे विच भगवान है प्रगट रूप विच कबीर मन निर्मल भया जैसे गंगा नीर पाछा लागो हर फिरै कैत कबीर कबीर। ते पुछया जे तेरे पिछे भगवान तुरिया फिरदा ते आ फिर दसीए भगवान किन्ना कु वड्डा कुछ लिखी ओदे बारे। ते उस भगवान दे चरणा विच जुड़िया होया भगत कह लगा दुनिया दे लोगो ओदे नाल मिलके केवल रस माणिया जा सकदा है। हुण गुंगे बंदे नू खवा के मठियाई कहो कुछ बोल प्यारियो केवल मुस्कुरा देगा, मुस्कुरान तो बिना वो कोई भी शब्द बोल के नहीं कहेगा एदा आनंद की। भाई गुरदास ने बड़े सोहने बचन कह कह लगे लोग झूठ बोलते ने जेड़ा दावा करके कहना मैं इना कुछ पा लिया। कह लगे बोलते तो ने जिन्हों के मूह हो खाली जिदे मूह पाइया हो दो चार बुरकियां रोटी दियां कभी नहीं जे बोल सकता, बोलते केवल ओने जिन्हों का मूह खाली हो। भगत जी ने पूछा फिर दस क्यों जहा तेरा भगवान कुछ लिखिए। ते उसने बड़े कमाल की गल की कहन लगे ओ आश्चर्य ओदे बारे की लिखेगा। कहन लगे कुछ ना कुछ तो ओदा गुण दस तुसी कहिंदे हो मेरे पिछे वे मैं तो एक हो गया। उस वक्त भगत जी ने कहा कहन लगे सजना सुन सारे समुद्र का पानी घोल के बना लै शाही, सारी बनास्पति कट के बना लै कलमा, जिनी धरती एनू बना लै कागज ते हथां नाल की लिखना, जिनी तेज पवन चलती है ना इन्नी तेज तेज तू लिख ते जुगां तक लिखदा रही पर मेरे भगवान बारे एक गुण भी तू ओदा पूरा बयान नहीं कर सके। भगत जी ने वचन किया कह लगे सात समुंदर मत करो कलम करो बन राए, बसदा कागज जौ करो हर जस लिखण ना जाए। की लिखेगा ओदे बारे ओ जन्म मरण तो रहते आश्चर्य रूप। साहब जी कह लगे जिथे ओ आश्चर्य है आश्चर्य रूपंग रहंत जन्मंग नेत नेत कथंत बेदा। नेत शब्द अर्थ है ना इति, ना इति दा अर्थ है जिन्ना कुछ मैं कह दिता इन्ना नहीं, इस तो अगे भी बहुत कुछ, बहुत उपमा थोड़ कही ओ किन्ना कु वड्डा है। गुरु नानक साहब जी नू पुछिए ओ कहिंदे ने सजना जे कई करोड़ा जन्म ध्यान दिया जे करोड़ा जन्म गुफा विच बह जाए इन्नी कु भगती करे ना तेनू चंद्रमा की चाननी नजर आवे ना सूरज की रोशनी दिसे पानी भी ना पिए ध्यान रखी केवल तू हवा दे सहारे जिए इन्ने जुग तपस्या करके भी जी कह मैं कुछ कह सकना तू तिल मात्र भी नहीं कह सकना। की साहब दे बचन ने कहिंदे ने कोट कोटी मेरी आरजा पवन पीण अपियाओ, कोट कोटी करोड़ा करोड़ा साल मेरी उम्र हो जाए पवन पीण अपियाओ। साहब कह लगे कमल पवन दे सहारे मैं जीवन बतीत करा, चंद सूरज तो गुफा ना देखा, सुपने सौन ना खाऊं ती तेरी कीमत ना पवे, खाऊं केवड़ आखा ना तेरे बारे मैं कुछ नहीं कह सकता। साहब जी अगे बचन कर रहे ने नेत नेत कहंत कथंत बेदा, बेदा ने भी कह दिता प्यारियो ओ नेत ओदा अंत नहीं पाया जा सकता। मेरे कलगी वाले दे बचन जदों पढ़ने कहिंदे ने नारद से चतुरानन से रमनारक से सब हूं मिल गायो, वेद कतेब ना भेद लख्यो सब हार परे, हर हाथ ना आयो सारे थक गए ने किसे ने ओदा अंत नहीं पाया। नेत नेत कथंत बेदा ऊच मूच अपार गोबिंद है, ऊच मूच ऊच दर से वड्डा, मूच दर से पारा वो इन्ना कु उच्चा है इन्ना कु वड्डा है। साहब कहन लगे ओदा पार वाला बन्ने किसे ने नहीं पाया, गोबिंद है वो धरती नू आसरा दिंदा है। साहब कह लगे बसंत वसदा किथे वे साध रिद्धियंग, जड़ी मैं अर्ज कीती जड़े स्वश हिरदे ने अंदर टिके ने जड़े प्रभु दी याद भी जुड़े ने प्यारियो उन्हां दे अंदर भगवान वसदा। हुण कई वारी कोई सज्जन करदे ने जे रब वसदा सारिआं दे हिरदे विच फिर पाप भी ओही करांदा पिआ ना, जिन्हें गुरु नेड़े ना जाणा होवे टुचरां बड़ियां डांदा जी जिद्दण उहदी किरपा होवेगी। प्यारियो किरपा शब्द भाणा मन्नण वाला कहिंदा है, असीं कहिंदे आ जिद्दण उहदी किरपा होवेगी किरपा ते ओह कहिंदा जिहड़ा जुड़ चुका है इह तां केवल जवानी कलामी टवालण वाली गल हुंदी, कहिंदे आ भी उहदी जोत है फिर जोत दा कसूर कोई नहीं। जे इक गल चेते रखियो जोत दा कोई दोष नहीं, ओह निर्मल है ओह स्वच्छ है उहदी मौत भी कोई नहीं। सतगुरु ने कमाल दियां उदाहरणां दित्तियां जदों शब्द वरतिया ना जोत ते मन विच आउंदा हुण आपां बत्ती जगाने आ कोई लैंप बाल के ओदे आसरे रात नूं बाणी दी पोथी पिया पढ़दा, कोई लैंप बाल के गंदा लिटरेचर पढ़दा, कोई लैंप बाल के पर उपकार पिया करदा है, कोई लैंप बाल के चोरी दी ब्योंत पिया बनांदा है, कोई लैंप दी रोशनी दे अंदर किसे दा कतल करन जा रहा है। पर चेते रखियो, लैंप दी रोशनी नरले पे, चाहे बाणी पढ़े चाहे कोई कुकर्म करे, इसे तरह प्रभु दी ज्योति प्यारिया, ज्योत दा दोष कोई नहीं हूं, केवल फिर दोष अंदर वाला, जेड़े मन नूं तू लई बैठा, ए मन तेरे नाल कई जन्मां दे संस्कार लैके तुरदा है। साहब जी कहिंदे ने, जेड़ा गुरमुख अंदर पवित्र कर चुका है, ओदे नाल प्रभु वे बसंत साध रिद्धियन अचुत बुझंत नानक बड़ भागियां है, सब ओनू पई जेड़ा वड्डियां भागां वाला है। अगे फिर साहब ने बचन किया, जिन्हों समझ नहीं पई उस संसार विच किवें रहिंदा है, उद्यान बसनंग संसारंग, उद्यान दर ते जंगल, बसनंग दर ते वसदा, संसारंग दर ते संसार, ਉਹ ਦੁਨੀਆਂ ਵਿੱਚ ਇਸ ਤਰ੍ਹਾਂ ਰਹਿੰਦਾ ਜਿਵੇਂ ਕੋਈ ਜੰਗਲ ਵਿੱਚ ਭਟਕ ਗਿਆ ਹੋਵੇ। ਉਦਿਆਨ ਬਸਨੰਗ ਸੰਸਾਰੰਗ, ਸੰਬੰਧੀ, ਸੰਬੰਧੀ ਦਰ ਤੇ ਰਿਸ਼ਤੇਦਾਰ, ਸੰਬੰਧੀ ਦਰ ਤੇ ਜਿਹਦੇ ਨਾਲ ਮੇਲ ਮਿਲਾਪ ਹੋਵੇ। ਕਹਿਣ ਲੱਗੇ, ਜਿੰਨੇ ਰੱਬ ਬਾਰੇ ਨਹੀਂ ਨਾ ਜਾਣਿਆ ਉਹਦਾ ਸੰਬੰਧ ਕਿੰਨਾ ਨਾਲੇ, ਸਵਾਨ, ਸਵਾਨ ਦਾ ਅਰਥ ਕੁੱਤਾ, ਸਿਆਲ, ਸਿਆਲ ਦਾ ਅਰਥ ਕੀਤਾ ਗਿੱਦੜ, ਤੇ ਅੱਗੇ ਕਹਿਣ ਲੱਗੇ ਖਰੈ, ਖਰੈ ਦਾ ਅਰਥ ਖੋਤਾ। ਸਤਿਗੁਰੂ ਦਾ ਜਦੋਂ ਇਹ ਪੰਕਤੀ ਪੜ੍ਹੀ, ਕਹਿਣ ਲੱਗੇ ਜਿਹਦਾ ਸੰਬੰਧ ਪ੍ਰਭੂ ਨਾਲ ਨਹੀਂ, ਉਹ ਇਸ ਤਰ੍ਹਾਂ ਜਿਵੇਂ ਜੰਗਲ ਵਿੱਚ ਭਟਕ ਗਿਆ, ਉਹ ਸਵਾਨ, ਖੋਤਾ ਤੇ ਗਿੱਦੜ ਦੇ ਨਾਲ ਨਾਤਾ ਪਾਈ ਬੈਠਾ। ਹੁਣ ਸਮਝੀਦਾ ਵੀ ਕੀ ਉਹ ਕੁੱਤੇ ਨਾਲ ਮਿੱਤਰਤਾ ਪਾਉਂਦਾ। ਅਸਲ ਵਿੱਚ ਇਹ ਜਿਹੜੇ ਸ਼ਬਦ ਵਰਤੇ ਨੇ, ਇਹ ਬੰਦਿਆਂ ਦੇ ਅੰਦਰ ਦੀ ਬਿਰਤੀ ਹੈ। ਕਈ ਵਾਰੀ ਤਨ ਮਨੁੱਖ ਦਾ ਹੁੰਦਾ ਪਰ ਕਰਤੂਤ ਪਸ਼ੂਆਂ ਵਾਲੀ ਹੁੰਦੀ ਹੈ। ਇਸੇ ਕਰਕੇ ਹਜ਼ੂਰ ਨੇ ਕਿਹਾ, ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਬੰਦਾ, ਪਰ ਕੰਮ ਪਸ਼ੂਆਂ ਵਾਲੇ ਦਾ ਕਾਰਨ ਨੇ। ਕਿਉਂ ਬੰਦਾ ਪਸ਼ੂਆਂ ਵਾਲੇ ਕੰਮ ਕਰਦਾ? ਕਈ ਵਾਰੀ ਸੋਚੀਦਾ, ਜਿਉਂ ਜੀ ਗਲੀ ਵਿੱਚੋਂ ਲੰਘੀਏ ਨਾ, ਮਿੱਟੀ ਨਾਲ ਭਰੀ ਹੋਵੇ ਗਲੀ ਹੋਵੇ, ਬੰਦਾ ਕੁਝ ਨਾ ਕੁਝ ਮਿੱਟੀ ਦੇ ਕਣ ਨਾਲ ਲੈ ਤੁਰਦਾ, ਜੁੱਤੀ ਨਾਲ ਲਾ ਕੇ, ਕੱਪੜਿਆਂ ਨਾਲ ਲਾ ਕੇ। ਇਹ ਜਿਹੜਾ ਅੰਦਰ ਹੈ ਨਾ ਜੀਵ ਆਤਮਾ, ਇਹ ਕਈ ਗਲੀਆਂ ਵਿੱਚੋਂ ਲੰਘਿਆ, ਕਦੀ ਸੂਕਰ, ਕਦੀ ਸਵਾਨ, ਕਦੀ ਗਧਾ, ਇਹਨੇ ਹਰ ਇੱਕ ਗਲੀ ਦੇ ਵਿੱਚੋਂ ਕੁਝ ਨਾ ਕੁਝ ਸੰਸਕਾਰ ਆਪਣੇ ਨਾਲ ਲੈ ਕੇ ਆਏ। ਧਿਆਨ ਰੱਖਣਾ, ਪਸ਼ੂ ਬਿਰਤੀ ਕੀ? ਪਸ਼ੂ ਅੰਦਰ ਦੀ ਬਿਰਤੀ, ਜਿਹੜੀ ਪਸ਼ੂ ਬਣ ਜਾਏ, ਪਸ਼ੂ ਬਿਰਤੀ ਇਹ ਪਹਿਲੀ ਗੱਲ, ਵੱਡਾ ਛੋਟੇ ਨੂੰ ਬਰਦਾਸ਼ਤ ਨਹੀਂ ਕਰਦਾ। ਧਿਆਨ ਰੱਖਣਾ, ਵੱਡੀ ਮੱਛੀ ਛੋਟੇ ਨੂੰ ਖਾ ਰਹੀ ਹੈ, ਪਸ਼ੂ ਬਿਰਤੀ। ਸਾਹਿਬ ਕਹਿਣ ਲੱਗੇ, ਤੂੰ ਕੁੱਤਿਆਂ ਨਾਲ, ਗਿੱਦੜਾਂ ਨਾਲ ਤੇ ਖਰਾਂ ਨਾਲ, ਗਧਿਆਂ ਨਾਲ ਆਪਣੇ ਸੰਬੰਧ ਕੀਤੇ, ਤੇ ਸਤਿਗੁਰੂ ਦੀ ਬਾਣੀ ਵਿੱਚ ਪੁੱਛੀਏ ਕੁੱਤੇ ਦੀ ਬਿਰਤੀ ਕੀ? ਅਸੀਂ ਬੜੀ ਬੜੀ ਪੜ੍ਹਿਆ, ਕੁੱਤੇ ਦੀ ਬਿਰਤੀ ਨੀਚ ਇੰਨੀ ਹੁੰਦੀ ਹੈ। ਸਾਹਿਬ ਦੀ ਬਾਣੀ ਵਿੱਚ ਆਉਂਦਾ ਕਿ ਉਹ ਇਸ ਤਰ੍ਹਾਂ ਦੁਆਰਾ ਦੀਵਾਨ ਸਵਾਨ ਜੋ ਦੌਲਤ ਜਾਂ ਲਾਲਚੀ ਬਿਰਤੀ ਨੂੰ, ਕੁੱਤੇ ਵਾਲੀ ਬਿਰਤੀ ਕੀ ਲੱਭ ਕੁੱਤਾ। ਖੈਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਭਾਈ ਗੁਰਦਾਸ ਨੇ ਵੀ ਕਿਹਾ, ਕਹਿਣ ਲੱਗੇ ਕਈ ਬੰਦੇ ਕੁੱਤੇ ਦੀ ਬਿਰਤੀ ਵਾਲੇ ਨੇ, ਉਹਨਾਂ ਨੂੰ ਸਿੰਘਾਸਨ ਤੇ ਵੀ ਬਿਠਾ ਦੇ ਪਰ ਉਹਨਾਂ ਨੀਚ ਕਰਮ ਕਰਨ ਫਿਰ ਵੀ ਨਹੀਂ ਅਟਣਾ। ਜਿਵੇਂ ਕੁੱਤਾ ਸਿੰਘਾਸਨ ਤੇ ਬੈਠਾ ਹੋਇਆ ਵੀ ਚੱਕੀ ਚੜ੍ਹਦਾ, ਇਸੇ ਤਰ੍ਹਾਂ ਕਰਤੂਤ ਪਸ਼ੂ ਕੀ ਵਾਲਾ ਮਨੁੱਖ ਜਿਹੜਾ ਹੈ, ਉਹ ਉੱਚੀ ਪਦਵੀ ਤੇ ਵੀ ਪਹੁੰਚ ਕੇ ਨੀਚ ਕਰਮ ਕਰਨ ਤੋਂ ਕਦੀ ਗੁਰੇਜ਼ ਨਹੀਂ ਕਰਦਾ। ਭਾਈ ਗੁਰਦਾਸ ਨੇ ਫਿਰ ਅਗਲਾ ਜਦੋਂ ਬਚਨ ਕਿਹਾ, ਕਹਿਣ ਲੱਗੇ ਕਿ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ। ਅਗਲਾ ਬਚਨ ਗੁਰੂ ਜੀ ਨੇ ਕੀਤਾ, ਕਹਿਣ ਲੱਗੇ ਉਹਦੀ ਬਿਰਤੀ ਨਾ ਇੱਕ ਗਿੱਦੜ ਦੀ ਤਰ੍ਹਾਂ, ਗਿੱਦੜ ਆਲਸੀ ਤੇ ਡਰਪੋਕ ਹੈ। ਸਾਹਿਬ ਕਹਿੰਦੇ ਨੇ ਉਹ ਵੀ ਕਰਤੂਤ ਪਸ਼ੂ ਕੀ ਹੈ, ਆਲਸ ਕਰੀ ਜਾਣਾ, ਅੱਜ ਨੇ ਕੱਲ ਜਪਾਂਗੇ, ਕੱਲ ਨਹੀਂ ਪਰਸੋਂ ਜਪਾਂਗੇ, ਕਹਿਣ ਲੱਗੇ ਉਹ ਬਿਰਤੀ ਉਹਦੀ ਆ। ਤੀਸਰਾ ਬਚਨ ਕਿਹਾ, ਕਹਿਣ ਲੱਗੇ ਖਰ ਬਿਰਤੀ। ਹੁਣ ਖਰ ਬਿਰਤੀ ਜਦੋਂ ਦੇਖੀ ਦੀ ਹੈ ਨਾ, ਇਹ ਬਿਰਤੀ ਬੜੀ ਪ੍ਰਬਲ ਹੈ ਲੋਕਾਂ ਵਿੱਚ ਜ਼ਿਆਦਾਤਰ। ਇਹ ਕਿਵੇਂ? ਪਹਿਲੀ ਗੱਲ, ਗਧਾ ਜਿਹੜਾ ਹੈ ਨਾ, ਉਹ ਵੇ ਸਤਿਗੁਰੂ ਨੇ ਗਧੇ ਨਾਲ ਉਹਨੂੰ ਤੁਲਨਾ ਦਿੱਤੀ ਜਿਹਨੂੰ ਭਗਤੀ ਦੀ ਸਾਰ ਨਹੀਂ, ਜਿਹਦਾ ਕੰਮ ਕੇਵਲ ਕਿ ਸਵਾਹ ਵਿੱਚ ਲੇਟਣਾ। ਤੇ ਜੇ ਕਿਤੇ ਹਜ਼ੂਰ ਦੀ ਬਾਣੀ ਵਿੱਚ ਆਉਂਦਾ ਫੁੱਲਾਂ ਦੀ ਬਗੀਚੀ ਹੋਵੇ ਨਾ, ਹੁਣ ਭਵਰਾ ਤੇ ਉਹਦੀ ਮਹਿਕ ਲੈਂਦਾ ਤੇ ਗਧੇ ਨੂੰ ਫੁੱਲਾਂ ਦੀ ਬਗੀਚੀ ਵਿੱਚ ਬੰਨ ਦਿਓ, ਸ਼ਾਮ ਤੱਕ ਚੇਤੇ ਰੱਖਿਓ ਜਿੰਨੇ ਵੀ ਫੁੱਲ ਨੇ।